दंडवत बंदन अनेक बार सर्व कला समरथ डोलन तेरा खो प्रभु नानक दे कर हाथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादश गुरिंड को मेरी है परना। परम सत्कार योग सतगुरु जी दे पावन पवित्र दरबार विच बैठी हुई सात संगत जीओ अपनिया मन बिरतियां नू एकागर करन दे लई रसना नू पवित्र करन लई एक बारी सारे ही रल के आखिए धन श्री सतगुरु जगजीत सिंह सच्चे पातशाह। सतगुरु तेग बहादुर सच्चे पातशाह जी का पावन पवित्र इतिहास साहब जी लड़ीबद्ध श्रवण कर रहे से इतिहास इथों तक पहुंचा है कि बादशाह दे वल्लों भेजे हुए दो अमराव मास दे खाने नू लैके सतगुरु तेग बहादुर सच्चे पातशाह जी दे कोल गए ने। दोवे जाके सतगुरां नू समझाउण दा यतन करदे ने कि तुसीं इन्ने ज्यादे संकटां नू क्यों सहारण कर रहे हो, जो बादशाह औरंगजेब कहिंदा है ओदी गल नू तुसीं मन के इस्लाम नू कबूल कर लो। इस जगह दे उत्ते कथा पहुंच चुकी सी, अज इथों अगे मैं प्रारंभ करदा। तुमको कर है पीरन पीर अरपै मोहर मुक्ता हीर। वो दोवें उमराव कहिंदे ने कि औरंगजेब बादशाह तुहानू पीरां दा पीर मन्नेगा, इस तों इलावा सोने दीआं मोहरां मोती ते हीरे अर्पण करेगा। सब सलाम कर मन आन पातशाह मकीन बखान। कहिंदे ने कि इह सारियां गल्लां बादशाह ने स्वयं आखियां ने कि जेकर तेग बहादुर इस्लाम नू कबूल करेगा ते सारे दे सारे इस तेग बहादुर दी ईन नू मन्नणगे, आग्या दा पालन करनगे ते सारिआं दा वड्डा पीर बनेगा। जो तुम चहो निकाह करायो ले हो शाह दोहता मन पायो। इस तों बाद उमराव कहिंदे ने कि जे तुहाडा जी करदा है निकाह कराउण नू भाव के व्याह कराउण नू ते बादशाह ने इथों तक आख्या कि जेकर निकाह दी इच्छा नू तेग बहादुर धारण करदा है ते मैं अपनी पुत्री दा रिश्ता करांगा तेग बहादुर दे नाल। इस ते परे अपर बड़े आई रही न पाछे दे जो बताई। सारियां गल्लां कहण तों बाद कहिंदे ने कि इस तों ज्यादा होर जिहड़ी वड्डी वड्याई है उहते पिछे कोई बचदी ही नहीं कि बादशाह स्वयं तुहानू अपना जवाई कबूल करना चाहुंदा। पठियो देग चा पास तुम्हारे खावो कलमा मुखो यो चारे। उमराव कहिंदे ने कि उचेचे तौर दे उत्ते बादशाह ने तुहाडे कोल इह देगचे दे विच भोजन कल्या है, कृपा करके तुसीं इस भोजन नू खावो ते मुंह दे उत्तों कलमा उचारण करो। नाहे तबादी शाह सुभाए चहे सो करे न फेरो जाए। उमराव कहिंदे ने सतगुरु तेग बहादुर जी नू कि अजे ते हलीमे दे नाल ओ सारा कुछ करते करवा रहा है, पर नहीं ते जेड़ा बादशाह दा सुभा है ओ बहुत ही ज्यादा लड़ाका है, ਉਹ ਆਪਣੀ ਮਰਜ਼ੀ ਦੇ ਮੁਤਾਬਕ ਜੋ ਚਾਹੇ ਸੋ ਕਰ ਸਕਦਾ ਹੈ, ਕਿਉਂਕਿ ਹਿੰਦੁਸਤਾਨ ਦੇ ਵਿੱਚ ਕੋਈ ਵੀ ਐਸਾ ਨਹੀਂ ਹੈ ਕਿ ਜਿਹੜਾ ਬਾਦਸ਼ਾਹ ਔਰੰਗਜ਼ੇਬ ਦੇ ਹੁਕਮ ਦੀ ਨਾ ਫਰਮਾਨੀ ਕਰੇ। ਕੇਤਕ ਪ੍ਰਾਣ ਹਾਣ ਕਰ ਦੀਨੇ, ਨਿਜ ਹੱਠ ਕੋ ਪੂਰਨ ਕਰ ਲੀਨੇ। ਕਹਿੰਦੇ ਨੇ ਪਤਾ ਨੀ ਕਿੰਨੇ ਤੁਹਾਡੇ ਵਰਗੇ ਪਹਿਲਾਂ ਹੋ ਚੁੱਕੇ ਨੇ, ਜਿਨ੍ਹਾਂ ਨੇ ਵੀ ਬਾਦਸ਼ਾਹ ਦੇ ਹੁਕਮ ਨੂੰ ਨਹੀਂ ਮੰਨਿਆ, ਉਹਨਾਂ ਸਾਰਿਆਂ ਨੂੰ ਆਪਣੇ ਪ੍ਰਾਣਾਂ ਤੋਂ ਆਪਣੇ ਹੱਥ ਧੋਣੇ ਪੈ। ਨਿਜ ਹੱਠ ਕੋ ਪੂਰਨ ਕਰ ਲੈਨੇ, ਭਾਵ ਕੇ ਜਿਹੜੀ ਵੀ ਗੱਲ ਕਹਿ ਦਿੱਤੀ ਬਾਦਸ਼ਾਹ ਨੇ ਉਸ ਤੋਂ ਕਦੇ ਟਲਿਆ ਨੀ, ਆਪਣੇ ਹੱਠ ਨੂੰ ਪੂਰਨ ਕਰਕੇ ਇਹ ਰਹਿੰਦਾ। ਯਾ ਤੇ ਅਬ ਸਮਝੋ ਮਨ ਮਾਹੀ, ਤੋ ਸਹਾਇਤਾ ਕਬ ਕਿਤ ਨਾਹੀ। ਇਸੇ ਕਰਕੇ ਉਮਰਾਵ ਕਹਿੰਦੇ ਨੇ ਕਿ ਅਸੀਂ ਤੁਹਾਨੂੰ ਸਮਝਾ ਰਹੇ ਹਾਂ ਕਿ ਅਜੇ ਵੀ ਚੰਗਾ ਮੌਕਾ ਹੈ, ਤੁਸੀਂ ਸਾਡੀ ਆਖੀ ਹੋਈ ਗੱਲ ਨੂੰ ਮੰਨ ਲਵੋ, ਕਿਉਂਕਿ ਕਿਤੇ ਵੀ ਹਿੰਦੁਸਤਾਨ ਦੇ ਵਿੱਚ ਤੁਹਾਡੀ ਸਹਾਇਤਾ ਕੋਈ ਕਰ ਨਹੀਂ ਸਕਦਾ। ਜਿਸ ਕੀ ਫਿਰੈ ਸਕਲ ਜਗ ਦੋਹੀ, ਅਸ ਨਹੀਂ ਬਲੀ ਜੋ ਸਨਮੁਖ ਹੋਹੀ। ਜਿਸ ਔਰੰਗਜ਼ੇਬ ਦੀ ਦੁਹਾਈ ਚਾਰੇ ਪਾਸੇ ਬਹੁਤੀ ਜ਼ਿਆਦਾ ਫੈਲੀ ਹੋਈ ਹੈ, ਐਸਾ ਕੋਈ ਵੀ ਬਲੀ ਨਹੀਂ ਹੈ ਕਿ ਜਿਹੜਾ ਸਾਹਮਣੇ ਹੋ ਕੇ ਤੁਹਾਡੀ ਰੱਖਿਆ ਦੇ ਵਾਸਤੇ ਖੜਾ ਹੋਵੇ। ਕਿਸੇ ਉਪਾਏ ਤੇ ਛੂਟਣ ਕਰ ਹੋ, ਨਾਹਕ ਪਰੇ ਮਹਾ ਦੁੱਖ ਪਰ ਹੋ। ਉਮਰਾਵ ਕਹਿੰਦੇ ਨੇ ਕਿ ਦੱਸੋ ਕਿਹੜੇ ਯਤਨ ਦੇ ਨਾਲ ਤੁਸੀਂ ਆਪਣੇ ਆਪ ਨੂੰ ਛੁਡਾ ਸਕੋਗੇ। ਛੁੱਟ ਤੇ ਸਕਦੇ ਨੇ, ਪਰ ਬੇਕਾਰ ਦੇ ਵਿੱਚ ਤੁਸੀਂ ਵੱਡੇ ਦੁੱਖਾਂ ਨੂੰ ਪਾਓਗੇ। ਲੈ ਹੋ ਦੇਗ ਚਾ ਖਾਵੋ ਖਾਣਾ, ਪੁੰਨ ਛੁੱਟ ਐਸ਼ ਕਰੋ ਬਿਦ ਨਾਨਾ। ਕਹਿੰਦੇ ਨੇ ਕਿ ਦੇਗਚੇ ਦੇ ਵਿੱਚੋਂ ਤੁਸੀਂ ਲੈ ਕੇ ਖਾਣੇ ਨੂੰ ਖਾਵੋ ਤੇ ਫਿਰ ਤੁਹਾਨੂੰ ਛੱਡ ਦਿੱਤਾ ਜਾਵੇਗਾ, ਤੇ ਫਿਰ ਆਪਣੀ ਮਨ ਪਾਉਣ ਦੀ ਗੱਲ ਕਰੇ। ਮਾਨੋ ਬਾਤ ਕਹੇ ਹਮ ਅੱਛੇ, ਨਾ ਹੈ ਤਾਂ ਪਛਤਾਵੋਗੇ ਪਾਛੇ। ਦੋਵੇਂ ਉਮਰਾਵ ਕਹਿੰਦੇ ਨੇ ਕਿ ਸਾਡੀਆਂ ਆਖੀਆਂ ਹੋਈਆਂ ਗੱਲਾਂ ਨੂੰ ਤੁਸੀਂ ਮੰਨ ਲਓ, ਕਹੇ ਹਮ ਅੱਛੇ, ਕਿਉਂਕਿ ਤੁਹਾਡੇ ਹਿੱਤ ਦੀਆਂ ਸਾਰੀਆਂ ਗੱਲਾਂ ਅਸੀਂ ਆਖੀਆਂ ਨੇ। ਜੇਕਰ ਸਾਡੀ ਗੱਲ ਨੂੰ ਨਾ ਮੰਨੋਗੇ ਤੇ ਬਾਅਦ ਦੇ ਵਿੱਚ ਤੁਹਾਨੂੰ ਬਹੁਤ ਜ਼ਿਆਦਾ ਪਛਤਾਉਣਾ ਪਵੇਗਾ। ਸੁਣ ਮਤੀ ਮੰਦਣ ਕੇ ਇਮ ਬੈਨ, ਕਹਿਓ ਦੇਗ ਚੇ ਦਿਸ਼ ਕਰ ਨੈਨ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਮੂਰਖਾਂ ਨੇ ਖੋਟੀ ਬੁੱਧ ਵਾਲਿਆਂ ਨੇ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਤੇ ਉਹਨਾਂ ਦੀਆਂ ਗੱਲਾਂ ਨੂੰ ਸੁਣ ਕੇ ਫਿਰ ਸਤਿਗੁਰੂ ਤੇਗ ਬਹਾਦਰ ਜੀ ਨੇ ਉਸ ਦੇਗਚੇ ਦੇ ਵੱਲ ਆਪਣੀ ਨਿਗਾਹ ਨੂੰ ਪਾਇਆ ਹੈ ਤੇ ਫਿਰ ਸਤਿਗੁਰੂ ਜੀ ਇੰਜ ਹੁਕਮ ਕਰਦੇ ਨੇ। ਕਿਆ ਇਸ ਮੈਂ ਤੁਮ ਕੀਨ ਪਕਾਵਨ, ਕਹਾ ਸਿੱਧ ਹੋਏ ਇਸ ਕੇ ਖਾਵਨ। ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਕਿ ਕਿਹੜਾ ਪਕਵਾਨ ਇਸ ਦੇਗਚੇ ਦੇ ਵਿੱਚ ਤੁਸੀਂ ਪਕਾ ਕੇ ਰੱਖਿਆ ਹੈ, ਔਰ ਇਹ ਵੀ ਦੱਸੋ ਕਿ ਇਸ ਪਕਵਾਨ ਨੂੰ ਖਾਣ ਦੇ ਨਾਲ ਕਿਹੜਾ ਕੰਮ ਸਿੱਧ ਹੋਏਗਾ। ਕਿਆ ਨਿਸ਼ਚੇ ਕਰ ਹਮੈ ਖੁਆਵਤ, ਕੌਣ ਕਾਜ ਤੁਮਰੋ ਬਨ ਆਵਤ। ਸਤਿਗੁਰੂ ਜੀ ਕਹਿੰਦੇ ਨੇ ਕਿ ਕਿਹੜੇ ਨਿਸ਼ਚੇ ਨੂੰ ਪ੍ਰਤੀਤ ਨੂੰ ਧਾਰਨ ਕਰਕੇ ਸਾਨੂੰ ਇਹ ਖਾਣਾ ਖਵਾਉਣਾ ਚਾਹੁੰਦੇ ਹੋ, ਇਸ ਤੋਂ ਇਲਾਵਾ ਦੱਸੋ ਕਿ ਤੁਹਾਡਾ ਕੀ ਕੰਮ ਬਣੇਗਾ ਜੇ ਮੈਂ ਦੇਗਚੇ ਦੇ ਵਿਚਲਾ ਖਾਣਾ ਖਾਵਾਂਗਾ। ਧਰਮ ਪ੍ਰਿਸ਼ਟ ਅਪਰਨ ਕਰ ਦੇਣਾ, ਇਸ ਹੱਠ ਕਰ ਤੁਮ ਬਹੁਤ ਦੁੱਖ ਲੈਣਾ। ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਮੈਨੂੰ ਪਤਾ ਹੈ ਇਸ ਦੇਗਚੇ ਦੇ ਵਿੱਚ ਕੀ ਹੈ। ਸਤਿਗੁਰੂ ਜੀ ਕਹਿੰਦੇ ਨੇ ਕਿ ਮੇਰੇ ਧਰਮ ਨੂੰ ਤੁਸੀਂ ਭ੍ਰਸ਼ਟ ਕਰਨਾ ਚਾਹੁੰਦੇ ਹੋ। ਜਿਹੜਾ ਵੀ ਕੋਈ ਮਨੁੱਖ ਦੂਸਰੇ ਦੇ ਧਰਮ ਨੂੰ ਹਾਨੀ ਪਹੁੰਚਾਉਂਦਾ ਹੈ, ਆਉਣ ਵਾਲੇ ਸਮੇਂ ਦੇ ਵਿੱਚ ਉਹਨੂੰ ਵੱਡੇ ਦੁੱਖ ਦਾ ਸਾਹਮਣਾ ਕਰਨਾ ਪੈਂਦਾ। ਪਰਵਦਗਾਰ ਬਿਸਾਰਿਓ ਮਨ ਤੇ, ਖੋਟੇ ਕਾਜ ਕਰਤ ਹੋ ਤਨ ਤੇ। ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਕਿ ਜੋ ਪਰਵਦਗਾਰ ਹੈ, ਜੋ ਭਾਵ ਕੇ ਰੱਬ ਹੈ, ਉਸ ਨੂੰ ਤੁਸੀਂ ਬਿਲਕੁਲ ਵੀ ਵਿਸਾਰ ਦਿੱਤਾ ਹੈ, ਭੁਲਾ ਦਿੱਤਾ ਹੈ ਮਨ ਤੋਂ ਖੁਦਾ ਨੂੰ। ਖੋਟੇ ਕਾਜ ਕਰਤ ਹੋ ਤਨ ਤੇ ਆਪਣੇ ਸਰੀਰਾਂ ਦੇ ਨਾਲ ਤੁਸੀਂ ਖੋਟੇ ਕੰਮ ਕਰਦੇ। ਟਾਂਪਣ ਦਿਓ ਤਾਰੇ ਅਸਕੇਰਾ, ਆਪਣਾ ਪਾਵਣਾ ਫਲ ਲਿਓ ਹੇਰਾ। ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਕਿ ਇਸ ਦੇਗਚੇ ਦੇ ਢੱਕਣ ਨੂੰ ਤੁਸੀਂ ਹੁਣ ਉੱਪਰ ਚੁੱਕਦੇ ਹੋ, ਜਿਸ ਤਰ੍ਹਾਂ ਦੀ ਤੁਹਾਡੀ ਭਾਵਨਾ ਹੈ ਨਾ, ਉਸੇ ਤਰ੍ਹਾਂ ਦਾ ਫਲ ਤੁਹਾਨੂੰ ਇਸ ਦੇਗਚੇ ਦੇ ਵਿੱਚੋਂ ਹੀ ਮਿਲੇਗਾ। ਖਾਣੇ ਕੋ ਸਮੀਪ ਜੋ ਖਰਿਓ, ਤਿਸਨੇ ਢਾਂਪਣ ਸੁਣਤ ਉਤਰਿਓ। ਜਦੋਂ ਸਤਿਗੁਰਾਂ ਨੇ ਇਸ ਤਰ੍ਹਾਂ ਦਾ ਬਚਨ ਕੀਤਾ ਕਿ ਦੇਗਚੇ ਦਾ ਢੱਕਣ ਲਾ ਦਿਓ, ਕਵੀ ਜੀ ਲਿਖਦੇ ਨੇ ਕਿ ਜਿਹੜਾ ਉਸ ਦੇਗਚੇ ਦੇ ਲਾਗੇ ਤੁਰਕ ਖਲੋਤਾ ਹੋਇਆ ਸੀ, ਉਨੀ ਛੇਤੀ ਦੇ ਨਾਲ ਹੀ ਉਸ ਦੇਗਚੇ ਦੇ ਉੱਤੋਂ ਢੱਕਣ ਚੁੱਕ ਦਿੱਤਾ। ਜਬੈ ਦੇਗਚਾ ਤੁਰਕ ਉਗਾਰਾ, ਤਿਸ ਮੈਂ ਅਚਰਜ ਪਾਇਓ ਨਿਹਾਰਾ। ਜਦੋਂ ਹੀ ਢੱਕਣ ਚੁੱਕ ਕੇ ਦੇਗਚੇ ਦੇ ਵਿਚਲੇ ਪਾਸੇ ਝਾਤੀ ਤੁਰਕ ਨੇ ਮਾਰੀ ਤੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਅਸਚਰਜ ਹੋ ਗਿਆ, ਬੜਾ ਹੈਰਾਨ ਹੋਇਆ ਦੇਖ ਕੇ। ਲਗ ਲਗ ਸੂਕਰ ਨਿਕਸੇ ਕਨੇ, ਘੁਰ ਘੁਰ ਸ਼ਬਦ ਅਦ ਕਹੀ ਭਨੇ। ਮਾਸ ਪਕਾ ਕੇ ਲਿਆਂਦਾ ਸੀ ਦੇਗਚੇ ਦੇ ਵਿਚ, ਮਾਸ ਤੇ ਪਤਾ ਨੀ ਕਿੱਥੇ ਅਲੋਪ ਹੋ ਗਿਆ। ਸਤਿਗੁਰਾਂ ਨੇ ਐਸਾ ਕੌਤਕ ਵਰਤਾਇਆ, ਕਵੀ ਜੀ ਲਿਖਦੇ ਨੇ ਕਿ ਛੋਟੇ ਛੋਟੇ ਬਹੁਤੇ ਸਾਰੇ ਸੂਰ ਉਸ ਦੇਗਚੇ ਦੇ ਵਿੱਚੋਂ ਨਿਕਲਣ ਲੱਗੇ ਨੇ ਤੇ ਘੁਰ ਘੁਰ ਦੀ ਆਵਾਜ਼ ਪੈਦਾ ਕਰਦੇ। ਕੋ ਮੇਂਢਕ ਸਮ ਨਿਕਸੈ ਬਾਹਰ, ਫਾਂਦ ਦੇਗਚੇ ਦੌਰਿਓ ਜ਼ਹਿਰ। ਕਈ ਤੇ ਡੱਡੂ ਜੀ ਨੇ ਛੋਟੇ ਛੋਟੇ ਨਿਕਲ ਕੇ ਬਹੁਤੇ ਸਾਰੇ ਸੂਰ ਉਸ ਦੇਗਚੇ ਦੇ ਵਿੱਚੋਂ ਦੌੜੇ ਨੇ। ਕੋ ਤਿਸ ਤੇ ਦੀਰਗ ਨਿਕ ਸੰਤੇ, ਮੂਖਕ ਸਮਸਰ ਫਿਰਤ ਬਲੰਤੇ। ਕਈ ਡੱਡੂ ਜੀ ਨੇ ਨਿਕਲੇ ਨੇ ਤੇ ਕਈ ਕਵੀ ਜੀ ਲਿਖਦੇ ਨੇ ਕਿ ਉਸ ਤੋਂ ਜ਼ਿਆਦਾ ਵੱਡੇ ਸੂਰ ਨਿਕਲੇ ਨੇ। ਮੂਖਕ ਸਮਸਰ ਫਿਰਤ ਬੁਲੰਤੇ, ਚੂਹੇ ਜਿੰਨੇ ਜਿਹੜੇ ਵੱਡੇ ਸੂਰ ਨੇ ਉਹ ਵੀ ਬਹੁਤੇ ਸਾਰੇ ਇੱਕ ਦੇਗਚੇ ਦੇ ਵਿੱਚੋਂ ਹੀ ਨਿਕਲੇ। ਕੋ ਤਿਸ ਤੇ ਪੀ ਵੱਡੇ ਦਿਸੰਤੇ, ਜਿਮ ਮਜਾਰ ਬਚਾ ਚਪ ਲੰਤੇ। ਤੇ ਫਿਰ ਹੋਰ ਜਿਹੜੇ ਸੂਰ ਉਸ ਦੇਗਚੇ ਦੇ ਵਿੱਚੋਂ ਨਿਕਲੇ ਨੇ ਉਹ ਇਹਨਾਂ ਚੂਹਿਆਂ ਦੇ ਨਾਲੋਂ ਵੀ ਵੱਡੇ ਨੇ, ਜਿਨ੍ਹਾਂ ਦਾ ਆਕਾਰ ਕਰੀਬ ਕਰੀਬ ਛੋਟੇ ਬਲੂੰਗੜਿਆਂ ਵਰਗਾ। ਕੇਤਕ ਸਮ ਮੰਜਾਰ ਪਏ ਹੈ, ਨਿਕਸ ਨਿਕਸ ਗਣ ਵਹਿਰ ਗਏ ਹੈ। ਤੇ ਫਿਰ ਉਦੋਂ ਵੀ ਜ਼ਿਆਦਾ ਵੱਡੇ ਸੂਰ ਉਸੇ ਹੀ ਦੇਗਚੇ ਦੇ ਵਿੱਚੋਂ ਨਿਕਲੇ ਨੇ, ਜਿਹੜੇ ਕਰੀਬ ਵੱਡੀ ਬਿੱਲੀ ਦੀ ਤਰ੍ਹਾਂ ਨੇ। ਨਿਕਸ ਨਿਕਸ ਗਣ ਵਹਿਰ ਗਏ ਹੈ, ਨਿਕਲ ਨਿਕਲ ਕੇ ਉਸੇ ਹੀ ਦੇਗਚੇ ਦੇ ਵਿੱਚੋਂ ਛੋਟੇ ਤੇ ਵੱਡੇ ਜਿੰਨੇ ਵੀ ਸੂਰ ਨੇ ਉਹ ਦੌੜਦੇ ਫਿਰਦੇ ਨੇ। ਕਾਰੇ ਕਬਰੇ ਬਿਸਦ ਬਿਸਾਲੇ, ਇੰਗਟ ਮੁਖ ਜਿਨ ਇਤ ਉਤ ਚਾਲੇ। ਕਾਰੇ ਕਬਰੇ ਬਿਸਦ ਬਿਸਾਲੇ ਭਾਵ ਕੇ ਕਈ ਕਾਲੇ ਨੇ, ਕਈ ਡੱਬ ਖੜਬੇ ਨੇ ਤੇ ਕਈ ਚਿੱਟੇ ਰੰਗ ਦੇ ਨੇ। ਆਮ ਤੌਰ ਤੇ ਸੂਰ ਚਿੱਟੇ ਜਾਂ ਕਾਲੇ ਰੰਗ ਦੇ ਹੀ ਹੁੰਦੇ ਨੇ, ਪਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰ੍ਹਾਂ ਦੇ ਰੰਗਾਂ ਦੇ ਜਿਹੜੇ ਸੂਰ ਨੇ ਉਹ ਨਿਕਲੇ ਨੇ। ਇੰਗਟ ਮੁਖ ਜਿਨ ਉੱਤੇ ਉੱਤੇ ਚਾਲੇ, ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਹਿਲਾਉਂਦੇ ਨੇ ਆਪਣੇ ਮੂੰਹਾਂ ਨੂੰ ਤੇ ਇਧਰ ਉਧਰ ਦੌੜਦੇ ਨੇ। ਲਗ ਲਾਂਗਲ ਕੋ ਬਹੁਤ ਡੁਲਾਵੇ, ਕਾਣ ਸੰਕੋਚੈ ਤਹਾਂ ਪਰਮਾਵੇ। ਉਸੇ ਹੀ ਥਾਂ ਦੇ ਉੱਤੇ ਫਿਰਦੇ ਨੇ, ਆਪਣੀਆਂ ਛੋਟੀਆਂ ਪੂਛਾਂ ਨੂੰ ਬਹੁਤਾ ਜ਼ਿਆਦਾ ਹਿਲਾਉਂਦੇ ਨੇ। ਭਏ ਪੂਰ ਪੈ ਪੀਤ ਸੁਪਾਜੇ, ਨਿਕਸ ਨਿਕਸ ਗਮਣੇ ਦਰਵਾਜੇ। ਕਵੀ ਜੀ ਲਿਖਦੇ ਨੇ ਕਿ ਉਹ ਸੂਰ ਬੜੇ ਜ਼ਿਆਦਾ ਨੇ ਤੇ ਬਹੁਤਾ ਜ਼ਿਆਦਾ ਡਰ ਕੇ ਭੱਜੇ ਨੇ। ਨਿਕਸ ਨਿਕਸ ਗਮਣੇ ਦਰਵਾਜੇ, ਛੋਟਿਆਂ ਤੇ ਵੱਡੇ ਦਰਵਾਜਿਆਂ ਦੇ ਵਿੱਚੋਂ ਨਿਕਲਦੇ ਜਾਂਦੇ। ਤੁਰ ਕਣ ਕੇ ਪੌਰਨ ਵਿੱਚ ਦੌਰੇ, ਪਰਵਸ਼ੇ ਜਾਏ ਬਸਨ ਨਿਸ ਠੌਰੇ। ਤੁਰਕਾਂ ਦੇ ਪੈਰਾਂ ਦੇ ਵਿੱਚ ਉਹ ਦੌੜਦੇ ਫਿਰਦੇ ਨੇ। ਇਸ ਤੋਂ ਇਲਾਵਾ ਰਾਤ ਨੂੰ ਵਸਣ ਵਾਲੀਆਂ ਜਿਹੜੀਆਂ ਤੁਰਕਾਂ ਦੀਆਂ ਜਗ੍ਹਾ ਸੀ ਉਹਨਾਂ ਦੇ ਵੀ ਉੱਤੇ ਜਾ ਵਿਚਰੇ। ਜਹਾਂ ਬਣ ਖਾਣਾ ਤਿੰਨ ਕੇਰਾ, ਤਾਏ ਤਾਏ ਤਹ ਕਰਤੇ ਫੇਰਾ। ਜਿਹੜੀ ਜਗ੍ਹਾ ਦੇ ਉੱਤੇ ਤੁਰਕ ਆਪਣਾ ਖਾਣਾ ਬਣਾਉਂਦੇ ਸਨ, ਉਸ ਜਗ੍ਹਾ ਦੇ ਉੱਤੇ ਵੀ ਦੌੜ ਦੌੜ ਕੇ ਇਹ ਬਹੁਤੇ ਸਾਰੇ ਸੂਰ ਪਹੁੰਚੇ। تن کے باسن کو مکھ لائے دوڑ دوڑ کر دیے رڑائے. انہاں ساریاں دے پانڈیاں نو جھوٹا کیتا منہ لایا تے کئیاں نے دوڑ دوڑ کے انہاں ساریاں پانڈیاں نو ریڑ دیتا. جل کو جائے سپرشے انگ چھوے تینوں کے بسترن سنگ. انہاں دے پانی نو ڈول دیتا ہے اس تو علاوہ جھوٹا کیتا ہے جننے بھی ترک نے انہاں ساریاں دے انگاں دے نال بستراں دے نال اپنا سپرش کیتا ہے. شاستران ساتھ سپرشے دیہی کور کور کرت پھرے جہیں کہی. جننے بھی انہاں دے ہتھیار نے انہاں نو بھی چھویا ہے کور کور دا شبد کردے ہوئے بہتے سارے جڑے سور نے وہ ادھر ادھر پھر رہے. کارا گرہ میں سب استھان دورے پھرے سوتراس مہان. کارا گرہ دے وچ پاو کے قید خانے سارے دے وچ ساریاں جگاواں دے اتے اور سور دوڑے پھر دے نے بڑے ڈر دے ہوئے بھی دوڑ دے نے. کاچو پاکو ان جتیک تیز مکھ لاویں کھاہیں جتیک. انہاں ترکاں دا رکھیا ہویا کچا تے پکا جنہ وی ان ہے سارے نوں انہاں نے منہ لایا ہے تے کچھ نوں کھادا وی. کو کارا گرہ تجے پلائی بیچ بازار پھرے ات لائی. کئی سور قید خانے دے وچوں وی دوڑ کے باہر نکل گئے نے تے بازاراں دے وچ او پھردے نے. توبہ توبہ ترک کرن تے کیا ہوئے کچھ نہ ہے جننتے. کبھی سنتوک سنگھ جی لکھ دینے کہ سارے ترک توبہ توبہ کر دینے تے کہندنے یہ کی ہو گیا. پائے نہ پاک سکل ہی ریتی کہاں ایمان رہو گا بیتی. سارے کہندنے اسی تے ناپاک ہو گئے ہاں اسی تے اپویتر ہو گئے ہیں. اینا سوراں نے سانو نپاہ کر دیتا ہے ہن ساڈا ایمان کتھے رہا ہے پاو کے ترم تے ختم ہو گئے. پوجن باسن بسن ہمارے بد چھو گئے پھر ہی سارے. کہندے ساڈے پوجن نو ساڈیا کپڑیاں نو تے ساڈے پانڈیاں نو اینا نے منہ لا دیتا ہے. اینا سوراں نے سانو نپاہ کر دیتا ہے. مارو مارو دیہو نکاسے چوندش ترکن شبد پرکاشے. سارے دے سارے جڑے ترک نے او کہندے نے کہ انہاں سارے سوراں نو وڈ کے مار کے ختم کر دتا جائے. دور دور تین سانگ بدارے کو پج جائے جتک کو مارے. کبھی جی لکھ دینے کہ دوڑ دوڑ کے انہاں ترکاں نے سوراں نو وڈن دا یتن کیتا ہے. کئیاں نو وڈ دتا مار دتا تے کئی اتھوں دوڑ گئے. کارا گرہ میں رور مچو ہے کو جن پڑتھو پائے نچو ہے. سارے قید خانے دے وچ وڈا رولا مچ گیا ہے اس طرح لگدا ہے کہ جویں بہتے سارے آدمیاں نے پڑتھو پایا ہو. گہ پالے شمشیر ہاتھ پاجے پھرے سوکرن ساتھ. ہتھاں دے وچ برچیاں نو تلواراں نو پھڑ کے انہاں سوراں دے پیچھے ترک پجے پھردے نے. اپدا جن ترکن پر آئی پوچھے تے کچھ کہیو نہ جائی. کبھی جی لکھ دے نے اس طرح لگدا ہے کہ جویں بہت وڈی جڑی بپتا ہے وہ ترکاں دے اتے آپ ہی ہووے. دوڑے پھر دے نے پوچھن دے اتے ایک دوجے نو کوئی کہندا نہیں. کارا گرہ میں پکرے جوئے ہہرے ترک ہند سکھ ہوئے. کبھی سنتوک سنگھ جی لکھ دے نے کہ قید خانے دے وچ جننے بھی ہندو پائے ہوئے سن وہ سارے دے سارے سکھی ہوئے نے تے دوسرے پاسے ترکاں دے من بہت ہی زیادہ دہلے. سب ہن قیمت بسمے پائی کیا یہ گت جانی نہیں گئی. کوی سنتوخ سنگھ جی لکھتے ہیں کہ سارے دی مت بڑی حیرانی والی ہو گئی ہے، کیونکہ کس طرح دا یہ کوتک واپر ہے یہ جانیا نہیں جانتا۔ پہلی تے گل ہے کہ دیگچے دے وچے رنیا ہویا ماس لیندا سی، وہ پتہ نہیں کتھے غائب ہو گیا۔ اس تو علاوہ ایک چھوٹے جے دیگچے دے وچوں اینے زیادہ سور کتھوں پیدا ہو گئے؟ چون دش میں ہوئے کہ ترکانا کتک کیر مارے تس تھانا۔ کبھی جی لکھتے ہیں کہ چارے پاسوں بہتیا سارے ترکاں نے گھیر کے بہتے سارے سوراں مارے۔ کتک پلائے پورتے نکسے ہیر ہیر ہندو جن بگسے، تے بہتے سارے سور قید خانے دے وچوں باہر نکل کے پوری دے وچے چلے گئے نے، دیکھ دیکھ کے سارے دے سارے ہندو بڑے پرسن ہو رہے ہیں۔ کاراگرہ کے جتک سپاہی تن کے بستری اتارے تاہی، قید خانے دے وچے جننے بھی ترک سپاہی سن انہاں سارے نے اپنے کپڑیاں نو اتارے۔ جل میں گسل کھریو مل سب ہوں اپر سوتھل سدھرائے تب ہوں، سارے نے اشنان کیتا ہے اپنے آپنوں پوتر کرن دے لئی تے جنی بھی جگہ سے انہوں سارے نو پانی دے نال توتا گیا۔ اچت راکھ بے سو رکھ لئی نہ تا واسطے اپر کو دئی، جنیا چیزاں اچت سن وہ تے ساریاں رکھ لیاں تے باقی ساریاں دیاں ساریاں غریباں نوں دے دتی۔ مہا دکھی ہوئے مت مند ہمرو پیو ایمان نکند، وہ جڑے کھوٹی بدھ والے نے وہ بہت ہی زیادہ دکھی ہوئے نے۔ کبھی جی لکھتے نے ہمرو پیو ایمان نکند، سارے کہندے نے کہ ساڈا تے ایمان ساڈا تے دھرم نشٹ ہو گئے۔ اس جگہ دے اتے کبھی جی اپنے ادھیا کی سماپتی کر کے اگلے ادھیا کا پرارمبھ کر دیں۔ پور پور ٹھور پور کر پرس پر بات، گہو گرو ہندوان کو عظمت جت بخیات۔ گرنتھاکار پائی سنتوک سنگھ جی لکھتے ہیں کہ جدوں بازاراں دے وچ بھی بہتے سارے سور اسی طریقے دے نال وچرے، انہاں نوں دیکھ کے جڑے لوک نے ایک دوجے دے نال گلاں کردے نے، کہندے نے گیو گرو ہندوان کو عظمت جت بخیات، کہ انہاں ترکاں نے ہندوؤں دے گرو نوں قید کیتا ہے جڑا کہ پرگٹ روپ دے وچ بڑا کراماتی۔ تپ چ دیگ تے آگ پکائے تس میں سوکر گن نکسائے، ایک دوجے نو سارے لوگ کہندے نے کہ دیکھو ایک دیگچے دے وچ ماس دا کھانا تیار کر کے یہ ترک لے کے گئے، پر گرو کراماتے نے او ماس نو تے دور کر دتا، پر اسے ہی دیگچے دے وچوں بہتے سارے سور نکلے۔ لگ لگ گر کور بولت پھر ترکن انگ سپرشن کریں، چھوٹے چھوٹے تے وڈے وڈے بہتے سارے سور کور کور دی آواز پیدا کردے نے تے ترکاں دے انگاں دے نال اس پرش کردے۔ ہاتے کتک شرونت تین بہیو دورت مارت تین لگ رہیو، کئیاں نو جدوں وڈیا ہے ماریا ہے تے انہاں دے جڑے چھٹے نے خون دے او انہاں دے اتے پے نے، انہاں چھٹیاں دے نال وی اے بڑے ناپاک ہوئے نے دوڑے پھر دے نے انہاں سوراں دے پچھے۔ چھیٹے پری تینوں پر سارے ہوئے کائل بہت تھان بگارے، مریا ہویا سوراں دے خون دے جڑے چھٹے نے انہاں ساریاں ترکاں دے اتے پے نے، جنہاں دے کر کے اے ناپاک ہوئے نے اے اپوتر ہوئے نے۔ اس تو علاوہ جڑے سور قائل ہوئے نے انہاں نے دوڑ دوڑ کے بہتیاں ساریاں انہاں دیاں تھاواں نوں وگاڑ دتا ہے، اپوتر کیتا ہے۔ جیت کے تکارا گرے کے ماہے دیست پھرتے یتیوت جاہے، سارے گلاں کردے نے کہ جتھے کتھے کارا گرہ دے وچے قید خانے دے وچے تے باہر بھی سور ہی سور دکھائی دیندے۔ گیو ایمان تینوں کو جنیت رودر سپرشو سب کو سنیت، ਕਹਿੰਦੇ ਨੇ ਕਿ ਇਹਨਾਂ ਦੇ ਇਮਾਨ ਦਾ ਤੇ ਬਿਲਕੁਲ ਖਾਤਮਾ ਹੋ ਗਿਆ, ਕਿਉਂਕਿ ਜਿਹੜੇ ਖੂਨ ਦੇ ਛਿੱਟੇ ਨੇ ਉਹਨਾਂ ਦੇ ਨਾਲ ਵੀ ਲੱਗ ਕੇ ਬੜੇ ਅਪਵਿੱਤਰ ਹੋ ਗਏ। ਹਿੰਦਣ ਕੇ ਗੁਰ ਸ਼ਕਤ ਦਿਖਾਈ, ਪਏ ਮੂੜ ਕੁਛ ਲਖੀ ਨਾ ਜਾਈ। ਸਾਰੇ ਪੁਰੀ ਦੇ ਲੋਕ ਕਹਿੰਦੇ ਨੇ ਕਿ ਹਿੰਦੂਆਂ ਦੇ ਗੁਰੂ ਤੇਗ ਬਹਾਦਰ ਨੇ ਆਪਣੀ ਵੱਡੀ ਸ਼ਕਤੀ ਦਿਖਾਈ ਹੈ, ਭਾਏ ਮੂੜ ਕੁਛ ਲਖੀ ਨਾ ਜਾਈ। ਇਹ ਸਾਰੇ ਦੇ ਸਾਰੇ ਤੁਰਕ ਮੂਰਖ ਨੇ ਜਿਹੜੇ ਕਿ ਉਸ ਗੁਰੂ ਦੀ ਅਜ਼ਮਤ ਨੂੰ ਪਰਖ ਨਹੀਂ ਸਕੇ। ਸੁਣ ਸੁਣ ਘਰ ਹਿੰਦੂ ਬਿਸਮਾਏ, ਨੌ ਰੰਗ ਕੋ ਨਿੰਦਤ ਸਮੁਦਾਏ। ਕਵੀ ਜੀ ਲਿਖਦੇ ਨੇ ਕਿ ਸਾਰੇ ਹਿੰਦੂ ਇਸ ਤਰ੍ਹਾਂ ਦੀਆਂ ਗੱਲਾਂ ਇੱਕ ਦੂਜੇ ਦੇ ਨਾਲ ਕਰ ਰਹੇ ਨੇ, ਦੂਸਰੇ ਪਾਸੇ ਔਰੰਗਜ਼ੇਬ ਦੀ ਸਾਰਿਆਂ ਨੇ ਬਹੁਤ ਜ਼ਿਆਦਾ ਨਿੰਦਿਆ ਕੀਤੀ। ਡਰੈ ਦੁਸ਼ਟ ਤੇ ਦੁਰ ਦੁਰ ਕਹੈ, ਮੰਦ ਮਤੀ ਮਹਿਮਾਨ ਨਹੀਂ ਲਹੈ। ਪਰ ਸਾਰੇ ਦੇ ਸਾਰੇ ਡਰਦੇ ਮਾਰੇ ਲੁਕ ਲੋਕੇ ਹੌਲੀ ਹੌਲੀ ਹੀ ਨਿੰਦਿਆ ਕਰਦੇ ਨੇ। ਮੰਦ ਮਤੀ ਮਹਿਮਾਨ ਨਹੀਂ ਲਹੈ, ਸਾਰੇ ਕਹਿੰਦੇ ਨੇ ਖੋਟੀ ਬੁੱਧ ਵਾਲਾ ਹੈ ਬਾਦਸ਼ਾਹ ਜਿਹੜਾ ਸਤਿਗੁਰਾਂ ਦੀ ਮਹਿਮਾ ਨੂੰ ਨਹੀਂ ਜਾਣਦਾ। ਮਹਾ ਜ਼ੁਲਮ ਕਰਤਾ ਬੜ ਪਾਪੀ, ਸਾਧੂ ਜਨ ਕੋ ਬਹੁ ਸੰਤਾਪੀ। ਵੱਡਾ ਜ਼ੁਲਮੀ ਹੈ, ਵੱਡੇ ਪਾਪ ਕਰਨ ਵਾਲਾ ਹੈ, ਜਿਹੜੇ ਸਾਧੂ ਜਾਣੇ ਉਹਨਾਂ ਨੂੰ ਵੱਡਾ ਸੰਤਾਪ ਇਹ ਬਾਦਸ਼ਾਹ ਦੇਣ ਵਾਲਾ। ਇਹ ਤੁਰ ਕਣ ਕੋ ਤੇਜ ਬਿਨਾਸ਼ੈ, ਕਰਨ ਕਠਣ ਹੱਠ ਓਰ ਓਰ ਆਸ਼ੈ। ਸਾਰੇ ਕਹਿੰਦੇ ਨੇ ਕਿ ਆਪਣੇ ਹੱਥੀ ਹੀ ਆਪਣੇ ਪੈਰਾਂ ਦੇ ਉੱਤੇ ਕੁਹਾੜੀ ਮਾਰ ਰਿਹਾ ਹੈ ਇਸ ਤਰ੍ਹਾਂ ਦਾ ਪਾਪ ਕਰਕੇ। ਇਹ ਮਾਨੋ ਕਿ ਆਪਣੇ ਤੁਰਕਾਂ ਦੇ ਤੇਜ ਨੂੰ ਖਤਮ ਕਰੇਗਾ। ਕਰਨ ਕਠਣ ਹੱਠ ਆਸੇ ਔਰ ਆਸ਼ੈ, ਕਹਿਣ ਤੋਂ ਪਾਵੇ ਹੈ ਕਿ ਕਰੜਾ ਹੱਠ ਕਰਨਾ, ਐਸੇ ਆਸ਼ੇ ਇਸ ਦੇ ਦਿਲ ਦੇ ਨੇ ਭਾਵ ਕੇ ਬੜਾ ਹਠੀ ਹੈ ਔਰੰਗਜ਼ੇਬ। ਇਸ ਪ੍ਰਕਾਰ ਪੁਰ ਰੌਰਾ ਪਰਿਓ, ਘਰ ਘਰ ਦਰ ਦਰ ਸੁਣਵੇ ਕਰਿਓ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਤਰੀਕੇ ਦੇ ਨਾਲ ਸਾਰੇ ਸ਼ਹਿਰ ਦੇ ਵਿੱਚ ਬਹੁਤ ਰੌਲਾ ਪਿਆ ਹੈ, ਘਰ ਘਰ ਦੇ ਵਿੱਚ ਤੇ ਦਰਵਾਜੇ ਦਰਵਾਜੇ ਦੇ ਉੱਤੇ ਇਸੇ ਤਰ੍ਹਾਂ ਦੀਆਂ ਗੱਲਾਂ ਹੀ ਹੁੰਦੀਆਂ ਨੇ। ਤਾਵੀ ਉਮਰ ਆਵਣ ਕੀਨ ਸ਼ਨਾਨ, ਬਸਤਰ ਪਰ ਹੀ ਪਹਿਰਨ ਠਨ। ਜਿਹੜੇ ਉਮਰਾਵ ਬਾਦਸ਼ਾਹ ਦੇ ਵੱਲੋਂ ਸਤਿਗੁਰੂ ਤੇਗ ਬਹਾਦਰ ਜੀ ਨੂੰ ਸਮਝਾਉਣ ਦੇ ਵਾਸਤੇ ਗਏ ਸੀ, ਉਹ ਵੀ ਇਸੇ ਤਰੀਕੇ ਦੇ ਨਾਲ ਅਪਵਿੱਤਰ ਆਪਣੇ ਆਪ ਨੂੰ ਮੰਨਦੇ ਨੇ। ਉਹਨਾਂ ਨੇ ਕੱਪੜੇ ਉਤਾਰ ਕੇ ਇਸ਼ਨਾਨ ਕੀਤਾ ਤੇ ਫਿਰ ਨਵੇਂ ਕੱਪੜਿਆਂ ਨੂੰ ਪਹਿਨਿਆ। ਪਛਤਾਵਤ ਬਿਸਮਾਵਤ ਹਿਰਦੈ, ਸ਼ਾਹ ਸਮੀਪ ਗਏ ਸੋ ਤਦੈ। ਪਛਤਾਉਂਦੇ ਹੋਏ ਤੇ ਹੈਰਾਨਗੀ ਦੀ ਦਸ਼ਾ ਦੇ ਵਿੱਚ ਉਹ ਫਿਰ ਬਾਦਸ਼ਾਹ ਦੇ ਕੋਲ ਉਸੇ ਵੇਲੇ ਪਹੁੰਚ ਗਏ। ਤਸਲੀ ਮਾਤ ਕਰੀ ਹੋਏ ਖਰੇ, ਸਰਬ ਬਿਰਤਾਂਤ ਸੁਨਾਵਣ ਕਰੇ। ਉਹਨਾਂ ਉਮਰਾਵਾਂ ਨੇ ਜਾ ਕੇ ਔਰੰਗਜ਼ੇਬ ਬਾਦਸ਼ਾਹ ਨੂੰ ਸਲਾਮਾਂ ਕੀਤੀਆਂ ਨੇ ਤੇ ਫਿਰ ਸਾਰਾ ਬਿਰਤਾਂਤ ਸੁਣਾਇਆ। ਪਠੇ ਤੁਮਾਰੇ ਲੇ ਕਰ ਗਏ, ਕਹਿਓ ਆਪ ਕੋ ਕਹਤੇ ਪਏ। ਕਹਿੰਦੇ ਨੇ ਹੇ ਬਾਦਸ਼ਾਹ ਸਲਾਮਤ, ਤੁਹਾਡੇ ਹੁਕਮ ਦੇ ਮੁਤਾਬਕ ਅਸੀਂ ਤੇਗ ਬਹਾਦਰ ਦੇ ਕੋਲ ਗਏ ਤੇ ਮਾਸ ਦਾ ਖਾਣਾ ਵੀ ਲੈ ਕੇ ਗਏ। ਇਸ ਤੋਂ ਪਹਿਲਾਂ ਅਸੀਂ ਉਹਨਾਂ ਨੂੰ ਬਹੁਤ ਤਰ੍ਹਾਂ ਦੇ ਨਾਲ ਸਮਝਾਉਣ ਦਾ ਯਤਨ ਵੀ ਕੀਤਾ। ਕਿੰਚਿਤ ਨਹੀਂ ਤ੍ਰਾਸ ਕਰ ਮਾਨੀ, ਅਧਿਕ ਢੀਠ ਤਾਂ ਮਨ ਮੈਂ ਠਾਨੀ। ਪਰ ਉਮਰਾਵ ਕਹਿੰਦੇ ਨੇ ਕਿ ਰਤਾ ਪਰ ਵੀ ਉਹਨੇ ਕਿਸੇ ਵੀ ਗੱਲ ਦਾ ਕੋਈ ਡਰ ਧਾਰਨ ਨਹੀਂ ਕੀਤਾ ਤੇ ਰਤਾ ਵੀ ਸਾਡੀ ਗੱਲ ਨੂੰ ਨਹੀਂ ਮੰਨਿਆ। ਅਧਿਕ ਢੀਠ ਤਾਂ ਮਨ ਮੈਂ ਠਾਨੀ, ਉਹਨੇ ਬਹੁਤ ਹੀ ਜ਼ਿਆਦਾ ਜਿਹੜੀ ਢੀਠ ਤਾਈ ਹੈ, ਜਿਹੜੀ ਜਿੱਦ ਹੈ ਉਹਨੂੰ ਫੜਿਆ ਹੋਇਆ। ਕਹਿ ਜੇ ਤੁਮ ਕਿਸ ਧਰਮ ਛੁਟਾਵੋ, ਇਸ ਕੋ ਫਲ ਬੜ ਸੰਕਟ ਪਾਵੋ। ਕਹਿੰਦੇ ਨੇ ਕਿ ਤੇਗ ਬਹਾਦਰ ਨੇ ਆਖਿਆ ਕਿ ਜੇਕਰ ਕਿਸੇ ਦੇ ਧਰਮ ਤੋਂ ਉਸ ਨੂੰ ਤੁਸੀਂ ਗਿਰਾਓਗੇ, ਉਹਦੇ ਧਰਮ ਨੂੰ ਹਾਨੀ ਪਹੁੰਚਾਓਗੇ ਤੇ ਇਸ ਦਾ ਫਲ ਤੁਹਾਨੂੰ ਸੰਕਟਾਂ ਵਾਲਾ ਵੱਡਾ ਮਿਲੇਗਾ। ਜਬ ਗਾਡੇ ਹੋਏ ਮਨ ਤੇ ਪਨੋ, ਤਬ ਅਚ ਰਜਨੀ ਕੀਨਸ ਤੁਮ ਸੁਣੋ। ਕਹਿੰਦੇ ਨੇ ਕਿ ਜਦੋਂ ਅਸੀਂ ਕਰੜੇ ਹੋ ਕੇ ਆਖਿਆ ਤੇ ਫੇਰ ਜਿਹੜਾ ਉਸਨੇ ਅਸਚਰਜ ਕਰਕੇ ਦਿਖਾਇਆ, ਜਿਹੜਾ ਕੌਤਕ ਕਰਕੇ ਦਿਖਾਇਆ ਉਹ ਸੁਣੋ। ਦੇਣ ਲੱਗੇ ਸੋ ਖਾਣ ਆਹਾਰਾ, ਤਿਸ ਬਾਸਣ ਕੋ ਬਦਨ ਉਗਾਰਾ। ਉਮਰਾਵ ਕਹਿੰਦੇ ਨੇ ਕਿ ਜਦੋਂ ਆਪਣਾ ਮਾਸ ਦਾ ਖਾਣਾ ਅਸੀਂ ਉਹਨਾਂ ਨੂੰ ਖਵਾਉਣ ਲੱਗੇ ਤੇ ਜਦੋਂ ਹੀ ਉਸ ਦੇਗਚੇ ਦੇ ਉੱਤੋਂ ਢੱਕਣ ਨੂੰ ਚੁੱਕਿਆ। ਬਦ ਬਹੁ ਨਿਕਸੇ ਗਣੇ ਨਾ ਜਾਏ, ਇਤੇ ਉਤ ਫਿਰਤ ਕਹਿ ਦੇਣ ਮਾਹੇ। ਹੁਣ ਇਸ ਜਗ੍ਹਾ ਦੇ ਉੱਤੇ ਬਦ ਸ਼ਬਦ ਦਾ ਪ੍ਰਯੋਗ ਕੀਤਾ ਹੈ। ਬਦ ਸ਼ਬਦ ਦਾ ਅਰਥ ਹੁੰਦਾ ਹੈ ਬੁਰੇ ਭਾਵ ਕੇ ਸੂਰ। ਦਰਅਸਲ ਜਿਹੜੇ ਮੁਸਲਮਾਨ ਨੇ ਉਹ ਸੂਰ ਨੂੰ ਇੰਨਾ ਜ਼ਿਆਦਾ ਨਾਪਾਕ ਤੇ ਅਪਵਿੱਤਰ ਸਮਝਦੇ ਨੇ ਕਿ ਉਸ ਦਾ ਨਾਮ ਹੀ ਨਹੀਂ ਲੈਂਦੇ। ਕਹਿੰਦੇ ਨੇ ਕਿ ਬਹੁਤੇ ਸਾਰੇ ਜਿਹੜੇ ਬਦ ਸਨ ਭਾਵ ਕੇ ਸੂਰ ਸਨ, ਉਹ ਛੋਟੇ ਜਿਹੇ ਦੇਗਚੇ ਦੇ ਵਿੱਚੋਂ ਨਿਕਲੇ, ਇਧਰ ਉਧਰ ਸਾਰੇ ਕੈਦੀਆਂ ਦੇ ਵਿੱਚ ਉਹ ਵਿਚਰੇ। ਸਕਲ ਮਕਾਨ ਜੋ ਬੈਠਣ ਕੇਰ, ਕਰੇ ਨਪਾਕ ਫਿਰੇ ਫਿਰ ਫਿਰ। ਕਹਿੰਦੇ ਨੇ ਕਿ ਸਾਰਿਆਂ ਮਕਾਨਾਂ ਨੂੰ ਜਿਹੜੇ ਕਿ ਬਹਿਣ ਵਾਲੇ ਸਨ, ਉਹਨਾਂ ਸਾਰਿਆਂ ਸੂਰਾਂ ਨੇ ਨਾਪਾਕ ਕਰ ਦਿੱਤਾ ਵਾਰ ਵਾਰ ਉਸੇ ਜਗ੍ਹਾ ਦੇ ਉੱਤੇ ਫਿਰ ਫਿਰ ਕੇ। ਹੇਰ ਹੇਰ ਹਮ ਅਚਰਜ ਹੋਏ, ਲਗ ਲਗ ਗਣ ਨਿਕਸੇ ਜਬ ਜੋਏ। ਉਮਰਾਵ ਵਿਥਿਆ ਸੁਣਾ ਰਹੇ ਨੇ ਬਾਦਸ਼ਾਹ ਨੂੰ, ਕਹਿੰਦੇ ਨੇ ਹੇ ਬਾਦਸ਼ਾਹ ਸਲਾਮਤ, ਅਸੀਂ ਦੇਖ ਦੇਖ ਕੇ ਬਹੁਤ ਜ਼ਿਆਦਾ ਹੈਰਾਨ ਹੋਏ ਕਿ ਛੋਟੇ ਛੋਟੇ ਪਤਾ ਨਹੀਂ ਕਿੰਨੇ ਕੁ ਜ਼ਿਆਦਾ ਸੂਰ ਉਸ ਛੋਟੇ ਜਿਹੇ ਦੇਗਚੇ ਦੇ ਵਿੱਚੋਂ ਨਿਕਲੇ। ਦੌੜ ਦੌੜ ਕਹਿ ਕਰ ਮਰਵਾਏ, ਕਿਤਕ ਨਗਰ ਤੇ ਵਹਿਰ ਪਲਾਏ। ਕਹਿੰਦੇ ਨੇ ਕਿ ਦੌੜ ਦੌੜ ਕੇ ਬਹੁਤਿਆਂ ਸਾਰਿਆਂ ਨੂੰ ਆ ਕੇ ਉਹਨਾਂ ਸੂਰਾਂ ਨੂੰ ਮਰਵਾਇਆ ਵੀ ਗਿਆ, ਪਰ ਇੰਨੇ ਜ਼ਿਆਦਾ ਸੂਰ ਸਨ ਕਿ ਕਈ ਮੱਲੋ ਮੱਲੀ ਹੀ ਕੈਦ ਖਾਨੇ ਦੇ ਵਿੱਚੋਂ ਨਿਕਲ ਕੇ ਨਗਰੀ ਦੇ ਵਿੱਚ ਦੌੜ ਗਏ। ਬਿਸਮੈ ਲੋਕ ਹਜ਼ਾਰੋਂ ਆਵਤ, ਭਈ ਪੀਰ ਹੇਰਨ ਹਿਤ ਤਾਵਤ। ਕਹਿੰਦੇ ਨੇ ਕਿ ਸਾਰੇ ਲੋਕ ਦੇਖ ਕੇ ਬੜੇ ਹੈਰਾਨ ਹੋਏ ਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇਸ ਤਮਾਸ਼ੇ ਨੂੰ ਦੇਖਣ ਦੇ ਵਾਸਤੇ ਲੋਕ ਇਕੱਠੇ ਹੋ ਗਏ। ਠੌਰ ਠੌਰ ਦੌਰੈ ਬਡ ਰੌਰ, ਖਰੇ ਕੈਦ ਖਾਨੇ ਕੇ ਪੌਰ। ਜਗ੍ਹਾ ਜਗ੍ਹਾ ਦੇ ਉੱਤੋਂ ਲੋਕ ਦੌੜ ਕੇ ਕਿਲੇ ਦੇ ਦਰਵਾਜੇ ਦੇ ਅੱਗੇ ਆਣ ਖੜੇ ਹੋਏ। ਅਲਪ ਦੇਗ ਚਾਹੋ ਤੋ ਪਕਾਇਓ, ਗਣ ਸ਼ੁਕਰ ਕੋ ਇਹ ਨਿਕਸਾਇਓ। ਕਹਿੰਦੇ ਨੇ ਕਿ ਛੋਟੇ ਜਿਹੇ ਦੇਗਚੇ ਦੇ ਵਿੱਚ ਮਾਸ ਦਾ ਖਾਣਾ ਪਕਾਇਆ ਸੀ, ਪਰ ਪਤਾ ਨਹੀਂ ਇੰਨੇ ਜ਼ਿਆਦਾ ਜਿਹੜੇ ਸੂਰ ਨੇ ਉਹ ਉਸ ਛੋਟੇ ਜਿਹੇ ਦੇਗਚੇ ਦੇ ਵਿੱਚੋਂ ਕਿਵੇਂ ਪੈਦਾ ਹੋ ਗਏ। ਸਭਿਹਨ ਕੇ ਮਨ ਭਈ ਗਿਲਾਨ, ਪਛਤਾਵਤ ਲਖ ਹਾਨ ਮਾਨ। ਕਹਿੰਦੇ ਨੇ ਬਾਦਸ਼ਾਹ ਸਲਾਮਤ, ਇਸ ਤਰੀਕੇ ਦੇ ਨਾਲ ਸਾਡਾ ਇਮਾਨ ਖਤਮ ਹੋ ਗਿਆ, ਸਾਰੇ ਬਹੁਤ ਜ਼ਿਆਦਾ ਪਛਤਾ ਰਹੇ ਨੇ ਤੇ ਸਾਰਿਆਂ ਦੇ ਮਨ ਦੇ ਵਿੱਚ ਬੜੀ ਘਿਰਣਾ ਆਈ ਹੈ, ਬੜੀ ਗਿਲਾਨਤਾ ਕੀਤੀ ਹੈ ਸਾਰਿਆਂ ਨੇ। ਡਰ ਹਰ ਘਰ ਔਰ ਅਸ ਕੀ ਕਰਨੀ, ਜਿਸ ਪ੍ਰਕਾਰ ਸੋ ਤੁਮ ਹਮ ਬਰਨੀ। ਕਹਿੰਦੇ ਨੇ ਕਿ ਡਰ ਕੇ ਹਾਰ ਕੇ ਐਸੀ ਕਰਨੀ ਵੀ ਕੀਤੀ ਹੈ ਕਿ ਭਾਵ ਸੂਰਾਂ ਨੂੰ ਮਾਰਿਆ ਹੈ, ਜਿਸ ਪ੍ਰਕਾਰ ਤੁਮ ਹਮ ਵਰਨੇ, ਭਾਵ ਕੇ ਜਿਸ ਤਰ੍ਹਾਂ ਤੁਸੀਂ ਸਾਨੂੰ ਆਖਿਆ ਸੀ ਅਸੀਂ ਉਸੇ ਤਰ੍ਹਾਂ ਕੀਤਾ ਕਿ ਮਾਸ ਨੂੰ ਪਕਾ ਕੇ ਲੈ ਕੇ ਗਏ। ਪੁਨੇ ਦੇਗ ਚਾਹੋ ਓ ਛੁਛਾ, ਬਿਸਮੇ ਲੋਕ ਨ ਕੋ ਕਹੇ ਪੁੱਛਾ। ਕਹਿੰਦੇ ਨੇ ਕਿ ਜਦੋਂ ਸੂਰ ਖਤਮ ਹੋ ਗਏ ਨਿਕਲਨੇ ਤੇ ਜਦੋਂ ਦੇਗਚੇ ਦੇ ਵੱਲ ਝਾਤੀ ਮਾਰੀ ਤੇ ਉਹ ਦੇਗਚਾ ਬਿਲਕੁਲ ਸੱਖਣਾ ਸੀ, ਉਹਦੇ ਵਿੱਚ ਕੁਝ ਵੀ ਨਹੀਂ ਸੀ। ਬਿਸਮੇ ਲੋਕ ਨਾ ਕੋ ਕਹੇ ਪੁੱਛਾ, ਭਾਵ ਕੇ ਦੇਖਣ ਵਾਲੇ ਸਾਰੇ ਦੇ ਸਾਰੇ ਬੜੇ ਹੈਰਾਨ ਹੋਏ, ਕਿਸੇ ਨੇ ਕਿਸੇ ਨੂੰ ਕੁਝ ਨਹੀਂ ਪੁੱਛੇ। ਸਭ ਨਿਸ਼ਨਾਣ ਸੁਬਸਤਰ ਪਖਾਰੇ, ਰੰਕਣ ਕੋ ਦੀਆਂ ਕਿਤਕ ਉਤਾਰੇ। ਕਹਿੰਦੇ ਨੇ ਕਿ ਬਾਦਸ਼ਾਹ ਸਲਾਮਤ, ਸਾਰਿਆਂ ਨੇ ਦੁਬਾਰਾ ਇਸ਼ਨਾਨ ਕੀਤਾ ਹੈ, ਆਪਣੇ ਕੱਪੜਿਆਂ ਨੂੰ ਧੋਤਾ ਹੈ ਤੇ ਕਈ ਜਿਹੜੇ ਕੱਪੜੇ ਨੇ ਉਹ ਕੰਗਾਲਾਂ ਨੂੰ ਦੇ ਦਿੱਤੇ ਨੇ। ਤਉ ਗਿਲਾਨ ਹਿਰਦੈ ਮਹਿ ਰਾਖਤ, ਯਾ ਖੁਦਾਏ ਬਿਸਮਤ ਮੁਖ ਪਾਵਤ। ਤਾਂ ਵੀ ਬਹੁਤੇ ਸਾਰੇ ਘਿਰਣਾ ਨੂੰ ਤੇ ਗਿਲਾਨਤਾ ਨੂੰ ਧਾਰਨ ਕਰ ਰਹੇ ਨੇ ਤੇ ਮੂੰਹ ਦੇ ਵਿੱਚੋਂ ਇਹੀ ਕਹਿੰਦੇ ਨੇ, ਯਾ ਖੁਦਾ ਹੇ ਖੁਦਾ ਬਿਸਮਤ। ਹੈਰਾਨਗੀ ਦੀ ਦਸ਼ਾ ਦੇ ਵਿੱਚ ਮੁੱਖੋਂ ਇਹੀ ਕਹਿੰਦੇ ਨੇ, ਯਾ ਖੁਦਾ ਇਹ ਕੀ ਹੋਇਆ। سن نارنگ بادی مت موڑا دین شراہٹ کرن یا روڑا. گرنتھاکار بھائی سنتوکھ سنگھ جی لکھتے ہیں کہ جدو اورنگزیب مورکھ نے چگڑالو نے ایسیا گلا عمراواں تو سنیا تے بہت زیادہ اوکھا ہویا جڑا کہ شرع نو وداؤن دے واسطے وڈی جد نو تارن کردا. پھر کے اوٹھ لال کر نین رس کر گربت بولت بین. گسے دے نال اورنگزیب دے بول فرقے نے اکھاں نو گسے دے نال لال کر کے گسے دے نال ہنکاریا ہویا پھر اس طرح بولیا کہندے تس کو ہم نے پورب کہیو کرامات دیو جم چت جہیو. بادشاہ کہندا ہے کہ میں تے پہلا میں ہندوؤں دے گرو نو آکھیا سی کہ تُو اپنی کرامات دکھا جویں تیرا جی کردا. نٹت رہو نہیں کچھو دکھائی مجھ میں عجمت ہے نکائی. پر کہندا ہے کہ اس نے ٹال کر دیتی آخیا اگوں کہ میرے وچ تے کوئی بھی کرامات نہیں. بہت بار میں کہیو تسی کو عجمت دیو خلاص کر جی کو. اورنگزیب کہندا ہے کہ بہت ہی واری میں اس نوں یہی گل آکھی ہے کہ کرامات دکھاؤ جے کر کرامات دکھاؤ گے تے میں تانوں رہا کر دیاں گا چھڑ دیاں گا. اب جے کھانا لگے کھواون کیوں یہ کری آپ دکھ راون. بادشاہ کہندا ہے کہ میرے کہن دے اتے تے کوئی کرامات تیگ بہادر نے دکھائی نہیں ہے تے جدوں تسی ماس دا کھانا کھون لگے تے پھر انہیں کرامات دے ورتوں کیتے. کہیں جھوٹ ہے عجمت تاری بوئن بن کیا کریں بیچاری. اورنگزیب کہندا ہے کہ جھوٹ کہندا ہے دراصل بہت بڑا کراماتی ہے بہو ان بن کیا کریں بیچاری پاو کے نہیں تے کرامات تو بغیر اس طرح دی ان بنی گل کیویں بن سکدی سی. تو جائے بو جو تس پاہی ساچ پرخ تو پیت نہیں. بادشاہ کہندا ہے کہ تامی ہن دوبارہ تسی تیگ بہادر دے کول جاؤ تے اس نوں جا کے آکھو کہ تو سچا پرخ نہیں ہے پاو کے تو چوڑ بولدا ہے جھوٹا ہے. تیں بخان کین سہم پاہوں عظمت میں نہ دکھاؤں کاہوں. کہندا ہے بادشاہ کے جا کے آکھو کہ تو سچا پرخ نہیں ہے تو جھوٹا ہے تو تے آکھیا سی کہ میرے وچ کوئی کرامات نہیں ہے اس کر کے میں کرامات کسے نوں دکھا ہی نہیں سکدا. اب کیوں کرامات دکھرائی بول سکور نہ سچ اگائی تے ہن تو اپنی کرامات نوں کیوں دکھایا تو جھوٹ بولیا کوئی سچا بچن بیان نہیں کیتا. غم نو نکٹ پوچھ بو کریے ہم دش تے بہت تراس یو چریے. بادشاہ کہندا کہ جاؤ دوبارہ تیگ بہادر دے کول جاؤ اس نوں جا کے کارن پوچھو کہ تو کرامات کیوں دکھائی تو تے کہندا سی میرے وچ کوئی کرامات نہیں ہے میں کیویں کوئی کرامات دکھاواں. اس تو علاوہ کہندا ہے کہ میرے ولوں بہتا سارا اونوں ڈر وی دیو. کہت ہو تو عظمت نہیں میرے اے کیا کینس بوتن ہیرے. اورنگزیب کہندا سی میرے وچ کوئی کرامات نہیں تے سارے دے ویکھدیاں ویکھدیاں اے پھر کی کیتا. ہٹ کر اتر مجھ ٹگ لیاو کیا کہ ہے سو سکل سناو. عمراواں نوں کہندا کہ جاؤ تیگ بہادر دے کول جا کے پوچھو اس طرح کیوں کیتا تے جو اگوں جواب دے گا او آن کے مینوں دسیو اس تو علاوہ جو بھی کچھ ہور آکھے گا او بھی بیان کرے. ایو سن کے دونوں عمراو غم نے پن قید کن کے تھاو. کبھی سنتوکھ سنگھ جی لکھدے نے کہ سن کے بادشاہ دیاں گلاں نوں او جڑے دوویں عمراو سن پھر تو قید خانے والی جگہ دے اتے پہنچ گئے. بیٹھے بوجن ست گور کرے ساتھ تہارے شاہ یو چرے. ستگرو جی چونکڑا لا کے بیٹھے سن انہاں دے سامنے جا کے رک کے کہندے نے ساتھ تہارے شاہ اچرے پاو کے بادشاہ نے تواڈے واسطے اس طرح آکھے. میں جب کرامات کو کہیو ہیت بلوکن چت میں چہیو. کہندے نے بادشاہ نے آخیا کہ جدو میں کرامات دیکھنی چاہندا سی تے میں آخیا کہ کرامات دکھاؤ. اس ویلے دیکھن دے واسطے جدو میرا چت للچایا تے بادشاہ کہندا ہے کہ کرامات تیگ بہادر نے کوئی نہیں دکھائی. نکٹ پایو جب موہ اگاری نہیں عظمت مول میں لگ پاری. کہندے نے بادشاہ کہندا ہے کہ میرے کول مکر گیا جدو میں پوچھا تے اگوں تیگ بہادر دا جواب سی کہ میرے وچ تے رتا پر بھی کوئی کرامات نہیں. کیوں نہ شاہ کو تب دکھرائی جس تے پاوت ادک بڑائی. سمجھاؤن دا یتن کردے نے امراو کہ جیکر بادشاہ دے کہن دے اتے تو اس ویلے کرامات دکھا دیندا تے تینوں بہت زیادہ وڈیائی ملنی سی، پر ہن جڑی تو کرامات دکھائی ہے اس دے نال بادشاہ کرودت ہو گیا ہے، اوکھا ہویا. پون کارا گرے میں رک کر کے انکریت تے سنکٹ پر کے. کہن دے اتے کرامات دکھائی نے، قید خانے دے وچ تینوں پایا گیا، انیکاں ریتیاں دے نال ایتھے دکھاں نوں سہاریا. ہم کو اب دکھراون کری تس تے شاہر درس پری. عمراو کہندے نے کہ جو کچھ ہن کیتا ہے یہ پہلا ہی کرنا چاہیدا سی، جیکر پہلا ہی کہن دے اتے کرامات دکھاوندا نہ تینوں قید خانے دے وچ پایا جاندا نہ تینوں کسے پرکار دا کوئی سنکٹ ہوندا، کیونکہ ہن وی تے دکھاونی پئی ہے کرامات، تے ہن جڑی کرامات دکھائی ہے اس دے نال بادشاہ دے من دے وچ غصہ بھر گیا.
کرامات کو راکھتے آہو مکھتے بہر جھوٹ کو کہو.
وڈیاں کراماتاں اپنے وچ رکھ دے ہو پر منہ تو جھوٹ کہندے ہو کہ میرے وچ کوئی کرامات نہیں.
تمرے انبن ہیر مہانے اتر بوجو شاہ سجانے.
کہندے نے کہ جڑی تسی یہ انبن گل کیتی ہے اس دا بادشاہ تواڈے تو جواب چاہندا ہے.
آپ ابے اتر دہو جیسے جائے سنا میں تس کو تیسے.
عمراو کہندے کہ جیڑا ہن تسی اتر دیو گے وہی تہاڈا دتا ہویا اتر اسی بادشاہ نو جا کے سناواں گے.
رس کر رہیو شاہ من ماہی پاٹھیو ہمیں آئے چل پاہی.
عمراو کہندے کہ اورنگزیب بادشاہ غصے دے نال بہت زیادہ پڑیا ہویا تے غصے دے نال اونے سانو بھیجیا ہے تے اسی چل کے آئے ہاں.
سن سیر تیگ بہادر رائے عمراون کو کہیو بجائے.
گرنتھاکار بھائی سنتوکھ سنگھ جی لکھدے نے کہ جدوں انہاں عمراون نے سدگرو تیگ بہادر جی نوں اس طرح دیاں گلاں آکھیاں تے پھر سدگرو تیگ بہادر سچے پاتشاہ جی نے اس طریقے دے بچن کہہ کے انہاں عمراون نوں سمجھایا.
کہندے نے اس کو تم عظمت نہیں جانو من کے کھوٹ بچار پچھانو.
سدگرو تیگ بہادر جی کہندے نے کہ جنوں تسی کرامات سمجھ رہے ہو دراصل یہ کوئی کرامات نہیں ہے. کہندے نے من کے کھوٹ بچار پچھانو. سدگرو جی کہندے نے کہ تواڈے من دا جڑا کھوٹ ہے نا یہ تے او پرگٹ ہویا ہے، کوئی کرامات نہیں.
کرے پاونا جیسے کوئے تس کو پھل تس پراپت ہوئے.
سدگرو تیگ بہادر جی کہندے نے کہ جڑا جویں دی بھاونا من دے وچ پیدا کردا ہے اسی طرح دا اس نوں بھاونا دے مطابق پھل پراپت ہوندا ہے.
سری خدائے درگاہ مجار ایو نیاو ہے سدا ادار.
سدگرو سچے پاتشاہ جی کہندے نے کہ خدا دی درگاہ دے وچ پروردگار دی سبا دے وچ اسی طرح دا نیا ہمیشہ ہوندا ہے.
ترم پرشت ہمرو کو چہیو تس کو پھل تم تیسے لہیو.
سدگرو تیگ بہادر جی کہندے نے قدرت دا ودھان ہے، یہ خدا دی کار ہے جڑی ورتی ہے، اسی کوئی کرامات نہیں دکھائی. سدگرو جی کہندے نے کہ تسی ساڈے ترم نو پرشت کرنا چاہندے سی تے او دا تانوں ایسا ماڑا پھل ملیا کہ ایسا کوتک خدا نے ورتایا.
ہندو جنم ہمارو جان کٹھیو پٹھیو ماس ہت کھان. ہندو ساڈا دھرم جان کے کٹھیا ہویا جڑا ماس ہے او تسی سانو کھوانا چاہندے. تمرے ہوتی شو کرن آن چھو نہ جس کو کہاں سو کھان. تے صدگرو تیگ بہادر جی کہندے نے کہ تانوں تے سور دی قسم ہے پاو کے تسی وڈا ناپاک سور نو سمجھدے ہو. تسی تے ساڈے دھرم نو پرشٹ کرنا چاہندے سی پر خدا نے الٹی تواڈے اتے گل پا دتی کہ جڑے سور دا تسی نام ہی لینا نہیں چاہندے او سارے سور تانوں چھوئے نے. تے تسی کھانا تے کی کھا سکدے ہو ماس سور دے دا تسی تے او دا نام ہی نہیں لیندے. اے خدا نے تواڈی بھاونا دے مطابق تانوں اے پھل دتا. تیسے آمک تے سو بن گئے لگتا نے ان کی اپجتے پئے. جڑا تسی ماس دا کھانا تیار کر کے لیا سی اسے ہی ماس تو یہ سارے دے سارے سور بن گئے تے چھوٹے تے وڈے بہتے سارے پیدا ہوئے. چہت ہوتے پر دھرم بگارا یا تے تم ایمان کو ہارا. سدگرو تیگ بہادر جی کہندے نے کہ پرائے دے پاو کے میرے دھرم نو تسی بگاڑنا چاہندے سی پر الٹی گل یہ ہو گئی کہ تسی ہی اپنے ایمان نو گوا لیا. یہ اتر دی جے تس جائے تاکہ پرسو پر گر آئے. سدگرو تیگ بہادر جی انہاں دوواں عمراواں نو کہندے نے کہ ساڈا اے اتر جا کے بادشاہ نو دے دیو تاکہ پرسو پرے گھر آئے. پاو کے جڑا پرائے دا برا تکدا ہے دراصل جڑا برا ہے او دے ہی گل آ پیندا.
کرامات ہمارے میں نہیں کر دکھاون تو کم کاہی.
سدگرو تیگ بہادر جی کہندے نے کہ میں ہن وی کہندا ہاں میرے وچ کوئی کرامات نہیں ہے کیونکہ جے کرامات ہوئے تے اسیں دکھائیے.
ایم سون دون گئے عمراو پہنچے ہو تو شاہ جس تھاو.
کبھی سنتوک سنگھ جی لکھ دینے کہ صدگران دے اس طرح دے بچنا نو سن کے وہ پھر دو میں عمراو چلے گئے نے بادشاہ دے کو.
کہوت گر کی سکل سنائی ہم میں کرامات نہیں رائی.
جو کوئی صدگرو تیگ بہادر جی نے آکھیا سی وہ سارا کوئی جا کے بادشاہ دے کول بیان کیتا ہے. کہندے نے ہم میں کرامات نہیں رائی. کہندے نے کہ ہندوؤں دے گرو نے ہن وی آکھیا کہ میرے وچ رائی پر وی کرامات نہیں.
پایو پاونا کو پھلے ہی بنے ماستے شکر جے ہی.
کہندے نے کہ جے کر اسی پوچھیا کہ پھر ماس تو سور کیویں بن گئے اگوں تیگ بہادر نے جواب دیتا ہے کہ تواڈی جس طرح دی بھاونا سی یہ اسی بھاونا دا تانوں پھل ملیا ہے کہ تواڈے ماس تو تانوں پرشٹ کرن والے سور بن گئے.
ہم نے عظمت نہیں دکھرائی تم ہی بات کفیر بنائی.
عمراو بادشاہ نو کہندے نے ہے بادشاہ سلامت تیگ بہادر کہندا ہے کہ میں کوئی کرامات نہیں دکھائی تواڈی ہی جڑی کیتی ہوئی گل سی وہ تواڈے تے الٹی پی گئی.
سن کر شاہ روس کو تارا سبھن میں اس باک یو چارا.
گرنتھاکار بھائی سنتوک سنگھ جی لکھدے نے کہ سن کے گل نو اورنگزیب نے بہت ہی زیادہ کرودھ نو تارن کیتا تے پھر ساریاں نو سنا کے اس طرح کہندا ہے
کہندا کہ یہ میں ترک بناؤں شرع اپنی بکھے چلاؤں.
کہندا کہ جاں تے اس تیگ بہادر نو میں ترک بناواں گا اپنی شرع دے وچ چلاواں گا.
کہ اس تے عظمت پتی آؤں جم مکھ تے کہوں کہاؤں.
کہندا کہ دو گلاں نے جاں تے میں اس تیگ بہادر نو اسلام قبول کراواں گا اپنی شرع دے وچ چلاواں گا تے نہیں تے پھر ایدی کرامات دی پرکھ کراں گا پاو کے جو میں منہ دے اتوں آکھاں گا یہ اسی طرح کر کے دکھائے گا.
دوے میں ایک کرے جب آچھے بند خلاص کروں تب پاچھے.
کہندا ہے ਕਿ ਦੋਵਾਂ ਗੱਲਾਂ ਦੇ ਵਿੱਚੋਂ ਇੱਕ ਗੱਲ ਤੇ ਤੇਗ ਬਹਾਦਰ ਨੂੰ ਮੰਨਣੀ ਪਵੇਗੀ ਜਾਂ ਇਸਲਾਮ ਕਬੂਲ ਕਰਨਾ ਪਵੇਗਾ ਜਾਂ ਫਿਰ ਕਰਾਮਾਤ ਦਿਖਾਉਣੀ ਪਵੇਗੀ। ਜਦੋਂ ਦੋਵਾਂ ਗੱਲਾਂ ਦੇ ਵਿੱਚੋਂ ਇੱਕ ਗੱਲ ਨੂੰ ਇਸ ਨੇ ਪ੍ਰਵਾਨ ਕੀਤਾ, ਉਸ ਤੋਂ ਬਾਅਦ ਹੀ ਮੈਂ ਬੰਦ ਖਲਾਸ ਕਰਾਂਗਾ, ਭਾਵ ਕਿ ਇਸ ਨੂੰ ਰਿਹਾ ਕਰਾਂਗਾ।
ਜੇਕਰ ਤੁਰਕ ਹੋਣ ਨਹੀਂ ਮਾਨ ਅਜ਼ਮਤ ਕੇਰ ਛਪਾਵਣ ਠਾਨ।
ਪਰ ਸਾਰਿਆਂ ਨੂੰ ਸੁਣਾ ਕੇ ਬਾਦਸ਼ਾਹ ਕਹਿੰਦਾ ਕਿ ਜੇਕਰ ਤੁਰਕ ਹੋਣਾ ਵੀ ਤੇਗ ਬਹਾਦਰ ਨੇ ਪ੍ਰਵਾਨ ਨਾ ਕੀਤਾ ਤੇ ਨਾ ਹੀ ਕੋਈ ਕਰਾਮਾਤ ਦਿਖਾਈ ਤਾਂ
ਸਿਰ ਰੇ ਆਪਣੇ ਕੌ ਨਿਰਬਾਹ ਹੈ ਤਾਂ ਉਹ ਆਪਣੋ ਨਹੀਂ ਜੀਵਨ ਚਾਹੇ।
ਭਾਵ ਕਿ ਜੇ ਮੁਸਲਮਾਨ ਵੀ ਨਾ ਬਣਿਆ ਤੇ ਕਰਾਮਾਤ ਵੀ ਕੋਈ ਨਾ ਦਿਖਾਈ, ਆਪਣੇ ਹੱਟ ਦੇ ਉੱਤੇ ਅੜਿਆ ਰਿਹਾ ਤੇ ਫਿਰ ਬਾਦਸ਼ਾਹ ਕਹਿੰਦਾ ਕਿ ਆਪਣੇ ਜੀਵਨ ਦੀ ਚਾਹ ਲੱਗਦਾ ਨਹੀਂ ਕਰਦਾ, ਭਾਵ ਕਿ ਮੈਂ ਜਿਉਂਦਾ ਨਹੀਂ ਛੱਡਾਂਗਾ।
ਮੈਂ ਦੇਵੋ ਇਸ ਕੋ ਮਰਵਾਏ ਨਿਜ ਲਾਇਕ ਕੀ ਪਾਏ ਸਜਾਏ।
ਸਾਰਿਆਂ ਨੂੰ ਸੁਣਾ ਕੇ ਕਹਿੰਦਾ ਕਿ ਜੇ ਦੋਵਾਂ ਗੱਲਾਂ ਦੇ ਵਿੱਚੋਂ ਇੱਕ ਵੀ ਗੱਲ ਤੇਗ ਬਹਾਦਰ ਨੇ ਨਾ ਮੰਨੀ ਤੇ ਫਿਰ ਮੈਂ ਇਸ ਨੂੰ ਮਰਵਾ ਦੇਵਾਂਗਾ। ਨਿਜ ਲਾਇਕ ਕੀ ਪਾਏ ਸਜਾਏ, ਇਹ ਆਪ ਜਿਸ ਸਜ਼ਾ ਦੇ ਲਾਇਕ ਹੈ ਉਹੀ ਸਜ਼ਾ ਇਸ ਨੂੰ ਮਿਲੇਗੀ।
ਤਾਂ ਜਗ ਮੇ ਜਾਣੈ ਡਰ ਮੇਰੋ ਫੇਰ ਮਨੋਰਥ ਪੂਰਨ ਹੇਰੋ।
ਕਹਿੰਦਾ ਕਿ ਜਦੋਂ ਮੈਂ ਮੌਤ ਦੇ ਘਾਟ ਉਤਾਰ ਦਿਆਂਗਾ ਤੇਗ ਬਹਾਦਰ ਨੂੰ, ਤਾਂ ਹੀ ਸਾਰੇ ਜਿਹੜੇ ਹਿੰਦੂ ਨੇ ਉਹ ਮੇਰੇ ਡਰ ਨੂੰ ਧਾਰਨ ਕਰਨਗੇ ਤੇ ਮੁਸਲਮਾਨ ਬਣਨਗੇ, ਫੇਰ ਹੀ ਮੇਰੇ ਮਨ ਦਾ ਜਿਹੜਾ ਮਨੋਰਥ ਹੈ ਉਹ ਪੂਰਾ ਹੋਵੇਗਾ।
ਇਮ ਕਹਿ ਤੂਸ਼ਣ ਪਾ ਤੁਰ ਕੇਸ਼ ਮਹਾਮੰਦ ਮਤ ਚਰਤ ਕਲੇਸ਼।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਤਰ੍ਹਾਂ ਦੀਆਂ ਗੱਲਾਂ ਕਰਨ ਤੋਂ ਬਾਅਦ ਫੇਰ ਔਰੰਗਜ਼ੇਬ ਚੁੱਪ ਕਰ ਗਿਆ, ਕੁਝ ਨਹੀਂ ਬੋਲਿਆ।
ਮਹਾਮੰਦ ਮਤ ਚਾਹਤ ਕਲੇਸ਼, ਭਾਵ ਕੇ ਮੂਰਖ ਬਾਦਸ਼ਾਹ ਐਸਾ ਹੈ ਜਿਹੜਾ ਬਹੁਤ ਮੰਦਾ ਹੈ, ਬੜਾ ਮੂਰਖ ਹੈ ਤੇ ਜਿਹੜਾ ਹਮੇਸ਼ਾ ਕਲੇਸ਼ ਹੀ ਚਾਹੁੰਦਾ।
ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ।
ਇਤੇ ਆਦਿਕ ਤਰਕਤ ਮਹਾ ਤੁਰ ਕੇ ਸ਼ਰ ਮਤ ਮੰਦ ਨਾਸ਼ ਕਰਿਓ ਚਹਿਰਾਜ ਕੋ ਹਤਸ ਪ੍ਰਤਾਪ ਬਿਲੰਦ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਔਰੰਗਜ਼ੇਬ ਨੇ ਤੁਰਕਾਂ ਦੇ ਬਾਦਸ਼ਾਹ ਨੇ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ, ਆਪਣੇ ਰਾਜ ਨੂੰ ਹੀ ਨਾਸ਼ ਕਰਨਾ ਚਾਹੁੰਦਾ ਹੈ ਤੇ ਆਪਣਾ ਜਿਹੜਾ ਤੇਜ ਪ੍ਰਤਾਪ ਹੈ ਰਾਜ ਦਾ ਉਸ ਨੂੰ ਮੰਨੋ ਕੇ ਖਤਮ ਕਰਨਾ ਚਾਹੁੰਦਾ ਹੈ ਆਪਣੇ ਆਪ।
ਇਸ ਪ੍ਰਕਾਰ ਗੁਰ ਕੈਦ ਮਝਾਰਾ ਕਰੈ ਬਿਲਾਸ ਅਨੇਕ ਪ੍ਰਕਾਰਾ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਤਰੀਕੇ ਦੇ ਨਾਲ ਹੁਣ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਕੈਦ ਦੇ ਵਿੱਚ ਪਏ ਹੋਏ ਨੇ, ਅਨੇਕਾਂ ਪ੍ਰਕਾਰ ਦੇ ਕੌਤਕ ਦਿਖਾਉਂਦੇ ਨੇ।
ਹੋਵੇ ਦਿਨ ਪ੍ਰਤੀ ਬਹੁਤ ਕਰਾਈ ਸਾਇਦ ਖਰੋ ਰਹਿ ਦਰ ਥਾਈ।
ਦਿਨ ਪ੍ਰਤੀ ਦਿਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਉੱਤੇ ਬਹੁਤੀ ਜ਼ਿਆਦਾ ਤਕੜਾਈ ਕੀਤੀ ਜਾਂਦੀ ਹੈ, ਜਿਹੜੇ ਸ਼ਸਤਰਧਾਰੀ ਸਿਪਾਹੀ ਨੇ ਉਹ ਹਮੇਸ਼ਾ ਤੈਨਾਤ ਰਹਿੰਦੇ ਨੇ।
ਰਾਤ ਦਿਵਸ ਮੈਂ ਇੱਕ ਸਮਾਨ ਦਿੜ ਹੋਏ ਰਾਖੇ ਦੇਹ ਥਾਨਾ।
ਭਾਵ ਕੇ ਰਾਤ ਤੇ ਦਿਨ ਇੱਕੋ ਵਰਗੀ ਜਿਹੜੀ ਲਗਾਤਾਰ ਤਕੜਾਈ ਹੈ ਉਹ ਰੱਖੀ ਜਾਂਦੀ ਹੈ ਦ੍ਰਿੜਤਾ ਦੇ ਨਾਲ।
ਜਾਮ ਜਾਮਣੀ ਜਬਹੂ ਰਹਿ ਤਬ ਸਤਿਗੁਰ ਮੱਜਣ ਕੋ ਚਹੈ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਪਹਿਰ ਰਾਤ ਰਹਿੰਦੀ ਹੁੰਦੀ ਹੈ ਉਸ ਵੇਲੇ ਸਤਿਗੁਰੂ ਤੇਗ ਬਹਾਦਰ ਜੀ ਇਸ਼ਨਾਨ ਨੂੰ ਕਰਨਾ ਚਾਹੁੰਦੇ ਨੇ।
ਉਠ ਪ੍ਰਿਅੰਕ ਪਰ ਤੇ ਤਤਕਾਲ ਤਜ ਬੰਧਨ ਸਭ ਤਹਾਂ ਕਿਰਪਾਲ।
ਜਦੋਂ ਇਹ ਸਤਿਗੁਰਾਂ ਦੀ ਦਲੀਲ ਬਣਦੀ ਹੈ ਅੰਮ੍ਰਿਤ ਦੇ ਵੇਲੇ ਇਸ਼ਨਾਨ ਕਰਨ ਦੀ, ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਉਸੇ ਵੇਲੇ ਸਤਿਗੁਰੂ ਜੀ ਤਤਕਾਲ ਹੀ ਜਾਗਦੇ ਨੇ। ਜਿਹੜੀਆਂ ਵੀ ਬੇੜੀਆਂ ਤੇ ਹੱਥਕੜੀਆਂ ਲਾਈਆਂ ਹੁੰਦੀਆਂ ਨੇ ਉਹ ਤਤ ਛਿਨ ਹੀ ਲੱਤ ਜਾਂਦੀਆਂ ਨੇ।
ਤਾਰੋ ਖੁੱਲ ਕਪਾਟ ਛੁੱਟ ਜਾਹੇ ਤਬ ਕਾਰਾ ਗ੍ਰਹਿ ਤੈ ਨਿਕਸਾਏ।
ਸਾਰੇ ਤਾਲੇ ਜਿੰਦਰੇ ਖੁੱਲ ਜਾਂਦੇ ਨੇ, ਦਰਵਾਜੇ ਖੁੱਲ ਜਾਂਦੇ ਨੇ, ਉਸੇ ਵੇਲੇ ਬਗੈਰ ਹੀ ਕਿਸੇ ਨੂੰ ਦਿਖਾਈ ਦਿੱਤਿਆਂ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਕੈਦ ਖਾਨੇ ਦੇ ਵਿੱਚੋਂ ਬਾਹਰ ਚਲੇ ਜਾਂਦੇ ਨੇ ਇਸ਼ਨਾਨ ਦੇ ਲਈ।
ਥਿਰੋ ਰਹਿ ਤੈ ਪਿਖੈ ਸਿਪਾਹੀ ਜਿਸ ਕੀ ਦ੍ਰਿਸ਼ਟ ਪਰੈ ਕੁਛ ਨਾਹੀ।
ਕਵੀ ਜੀ ਲਿਖਦੇ ਨੇ ਸਿਪਾਹੀ ਆਪਣੀ ਜਗ੍ਹਾ ਦੇ ਉੱਤੇ ਖੜੇ ਰਹਿੰਦੇ ਨੇ ਪਰ ਸਤਿਗੁਰੂ ਤੇਗ ਬਹਾਦਰ ਜੀ ਉਹਨਾਂ ਨੂੰ ਦਿਖਾਈ ਹੀ ਨਹੀਂ ਦਿੰਦੇ। ਇਸੇ ਤਰ੍ਹਾਂ ਸਤਿਗੁਰੂ ਜੀ ਰੋਜ਼ ਅੰਮ੍ਰਿਤ ਵੇਲੇ ਇਸ਼ਨਾਨ ਕਰਨ ਦੇ ਵਾਸਤੇ ਕੈਦਖਾਨੇ ਦੇ ਵਿੱਚੋਂ ਬਾਹਰ ਚਲੇ ਜਾਂਦੇ ਨੇ। ਇਸ ਤਰੀਕੇ ਦੇ ਨਾਲ ਸਤਿਗੁਰੂ ਜੀ ਕੈਦਖਾਨੇ ਦੇ ਵਿੱਚ ਰਹਿ ਕੇ ਵੀ ਆਪਣੇ ਕੌਤਕਾਂ ਨੂੰ ਕਰ ਰਹੇ ਨੇ। ਸੋ ਸਤ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਇਸ ਅਗਲੀ ਕਥਾ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅਜਿਹੀਆਂ ਹੀ ਅਰਜਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਯਾਚਕਾਂ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਣ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਣ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕਉ ਮੇਰੀ ਹੈ ਪ੍ਰਣਾਮ। ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਪਾਤਸ਼ਾਹੀ ਬਾਰਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ, ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ, ਸ੍ਰੀ ਹਰਿ ਕ੍ਰਿਸ਼ਨ ਜੀ ਤੇ ਆਇਆ ਜਿਸ ਡਿਠਿਆ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਆ ਕਰਨ ਆਉਣੇ ਦਾਵਾ ਤਾਏ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਏ ਜੀ ਸਹਾਏ, ਸਤਿਗੁਰੂ ਬਾਲਕ ਸਿੰਘ ਜੀ ਸਿਮਰਿਆ ਜਿਨ੍ਹਾਂ ਨੇ ਧਰਮ ਦਾ ਮਾਰਗ ਦਿਆ ਬਤਾਏ, ਅਕਾਲ ਪੁਰਖ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਜਿਨ ਜਮ ਤੋਂ ਲਿਆ ਛੁਡਾਏ, ਜੋਤ ਕਾ ਜਾਮਾ ਸ੍ਰੀ ਸਤਿਗੁਰੂ ਹਰੀ ਸਿੰਘ ਜੀ ਸਿਮਰਿਆ ਜਿਨ੍ਹਾਂ ਨੇ ਟੁੱਟੀ ਲਈ ਮਿਲਾਏ, ਵੱਡੇ ਪ੍ਰਤਾਪ ਵਾਲੇ ਅਟਲ ਪ੍ਰਤਾਪੀ ਮਿਹਰਵਾਨ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਸਿਮਰਿਆ ਜਿਨ੍ਹਾਂ ਨੇ ਕਲਯੁਗ ਵਿੱਚ ਸੁੱਚ ਸੋ ਤੇ ਨਾਮ ਬਾਣੀ ਦਾ ਪ੍ਰਵਾਹ ਦਿੱਤਾ ਚਲਾਏ, ਸਰਬ ਕਲਾ ਸਮਰੱਥ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਸਿਮਰਿਆ ਜਿਨ੍ਹਾਂ ਦੀ ਮਹਿਮਾ ਕਹੀ ਨਾ ਜਾਏ, ਹਾਜ਼ਰਾ ਹਜ਼ੂਰ ਪਹਿਰੇ ਦੇ ਮਾਲਕ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਸਭ ਥਾਈ ਹੋਣਾ ਜੀ ਸਹਾਏ, ਗੁਰਾਂ ਕੇ ਚਾਰ ਸਾਹਿਬਜ਼ਾਦੇ ਪੰਜ ਪਿਆਰੇ 40 ਮੁਕਤੇ ਬੇਅੰਤ ਸ਼ਹੀਦਾਂ ਭਗਤਾਂ ਦੀ ਕਮਾਈ ਵੱਲ ਧਿਆਨ ਤਰਕੇ, ਆਪ ਜੀ ਦਾ ਪਵਿੱਤਰ ਨਾਮ ਚੇਤੇ ਆਵੇ, ਹੇ ਸੱਚੇ ਪਾਤਸ਼ਾਹ ਜੀਓ ਅਸੀਂ ਸਦਾ ਹੀ ਭੁੱਲਣ ਹਾਰ ਹਾਂ, ਆਪ ਸਦਾ ਹੀ ਬਖਸ਼ਿੰਦ ਪਿਤਾ ਹੋ, ਦਰੋਂ ਘਰੋਂ ਸਿੱਖੀ ਸਿਦਕ ਬਖਸ਼ੋ, ਬੇਮੁਖ ਹੋ ਕੇ ਨਾ ਮਰੀਏ ਪਾਤਸ਼ਾਹ ਜੀ, ਧਰਤੀ ਤੇ ਧਰਮ ਵਰਤਾਓ, ਮਹਾਮਲੇਸ਼ ਦਾ ਨਾਸ ਕਰੋ, ਆਪਣੇ ਸੰਤ ਖਾਲਸੇ ਦਾ ਪ੍ਰਕਾਸ਼ ਕਰੋ, ਗਊ ਗਰੀਬ ਦੇ ਕਸ਼ਟ ਨੂੰ ਦੂਰ ਕਰੋ, ਕੁੱਲ ਸ੍ਰਿਸ਼ਟੀ ਆਪ ਜੀ ਦਾ ਪਵਿੱਤਰ ਨਾਮ ਜਪੇ, ਕਿਸੇ ਨੂੰ ਦੁੱਖ ਹੋਵੇ ਨਾ ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ, ਸਾਡੀ ਪ੍ਰਾਰਥਨਾ ਹੈ ਆਪ ਜੀ ਦੇ ਚਰਨਾਂ ਵਿੱਚ ਗਰੀਬ ਨਿਵਾਜ ਸਾਡਾ ਧਰਮ ਬਣਿਆ ਰਹੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਪਾਵਨ ਪਵਿੱਤਰ ਇਤਿਹਾਸ ਦੀ ਕਥਾ ਹੋਈ ਹੈ, ਜੋ ਪੜਿਆ ਹੈ ਸੁਣਿਆ ਹੈ ਸਾਡਿਆਂ ਮਨਾਂ ਤੇ ਵਸਾਉਣਾ, ਜੁਗਾਂ ਪਰਯੰਤ ਇਸੇ ਤਰ੍ਹਾਂ ਆਪ ਜੀ ਦਾ ਜਸ ਗਾਇਨ ਕਰਦੇ ਰਹੀਏ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਪਿਆਰੀ ਸਾਧ ਸੰਗਤ ਇਕੱਤਰ ਹੋ ਕੇ ਆਪ ਜੀ ਦੇ ਪਵਿੱਤਰ ਨਾਮ ਦਾ ਸਿਮਰਨ ਕਰਨ ਲੱਗੀ ਹੈ, ਆਪ ਜੀ ਦੇ ਦਰਸ਼ਨਾਂ ਦੇ ਨਿਮਿਤ ਦਰਸ਼ਨਾਂ ਦੀ ਦਾਤ ਬਖਸ਼ੋ, ਨਾਮ ਦਾ ਰਸ ਬਖਸ਼ੋ, ਮਨ ਬਿਰਤੀਆਂ ਨੂੰ ਇਕਾਗਰਤਾ ਬਖਸ਼ੋ, ਨਾ ਵਿਸਰੋ ਨਾ ਵਿਸਾਰੋ, ਰੱਖ ਲਓ ਬਖਸ਼ ਲੋ ਦਿਓ ਦੀਦਾਰ, ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨਾਮ ਚੜ੍ਹਦੀ ਕਲਾ, ਆਪ ਜੀ ਦੇ ਪਾਣੀ ਸਰਬੱਤ ਦਾ ਭਲਾ।